ਉਹ ਇਹਦੀ ਅਲੱਗ ਗੱਲ ਹੈ। ਸਾਰੀ ਜ਼ਿੰਦਗੀ ਉੱਦਾਂ ਹੀ ਕੱਢ ਦੇਵੇ ਉਹਨਾਂ ਸਾਖੀਆਂ ਤੇ, ਉਹੀ ਸੁਣਾਈ ਜਾਂਦੇ ਨੇ, ਦਿਨ ਬਣਾ ਲੈਂਦੇ ਨੇ ਉਹੀ ਸਾਖੀ ਸੁਣਦੇ ਉੱਠ ਕੇ ਚਲੇ ਜਾਂਦੇ, ਕੀ ਬਣਦਾ ਉਹਦੇ ਵਿੱਚ? ਤੁਹਾਨੂੰ ਬੱਚਿਆਂ ਦਾ ਇਸ ਕਰਕੇ ਗਿਆਨ ਉੱਥੇ ਹੀ ਖੜਾ, ਇਸ ਕਰਕੇ ਲੋਕ ਛੱਡ, ਸਿਆਣੇ ਲੋਕ ਛੱਡ ਗਏ, ਸਿਆਣੇ ਲੋਕ ਧਰਮ ਸਿੱਖ ਨੂੰ ਕਿਉਂ ਛੱਡ ਗਏ? ਜੇ ਹੈ ਨਹੀਂ ਕੁਛ ਨਵਾਂ, ਰੋਜ਼ ਨਵਾਂ ਨਹੀਂ ਕੁਛ ਮਿਲਦਾ, ਜਦਕਿ ਜੋ ਰੋਜ਼ ਨਵਾਂ ਮਿਲਣਾ ਚਾਹੀਦਾ, ਜੇ ਗੁਰਬਾਣੀ ਦੀ ਖੋਜ ਕਰਦੇ ਤਾਂ ਨਵਾਂ ਮਿਲਦਾ, ਇਹਦੇ ਚ ਨਵਾਂ ਮਿਲਦਾ। ਇੱਕ ਵਾਰ ਜੇ ਆਪਾਂ ਸ਼ਬਦ ਦੀ ਵਿਆਖਿਆ ਕਰਾਂਗੇ, ਦੂਜੀ ਵਾਰ ਨੂੰ ਤੁਹਾਡੇ ਕੋਲ ਕੁਛ ਨਾ ਕੁਛ ਨਵਾਂ ਹੋਊਗਾ, ਉਹੀ ਵਿਆਖਿਆ ਨਹੀਂ ਹੋ ਸਕਦੀ ਕਦੇ ਵੀ ਇਹਦੀ ਦੁਬਾਰਾ, ਜਿੰਨਾ ਮਰਜ਼ੀ ਜ਼ੋਰ ਲਾ ਲਈਏ ਸੀ ਉਹ ਵਿਆਖਿਆ ਨਹੀਂ ਹੁੰਦੀ। ਜੇ ਚਾਹੀਏ ਵੀ ਨਾ, ਅੰਦਰੋਂ ਚਾਹ ਕੇ ਵੀ ਵਿਆਖਿਆ ਉਹ ਨਹੀਂ ਹੁੰਦੀ। ਦੂਜਿਆਂ ਦੇ ਨੂੰ ਲਿਖ ਕੇ ਕਰਨਾ ਪੈਂਦਾ, ਉਹਨਾਂ ਨੂੰ ਲਿਖ ਕੇ ਰੱਟਾ ਲਾ ਕੇ ਕਰਨਾ ਪੈਂਦਾ। ਮੁਸਕੀਨ ਸਾਰੀ ਉਮਰ ਉੱਥੇ ਹੀ ਰਿਹਾ ਜਿੱਥੇ ਖੜਾ ਸੀ, ਉਸੇ ਦਾ ਅਗਾਂਹ ਜਾ ਨਹੀਂ ਸਕਿਆ, ਕਿਉਂਕਿ ਗਿਆਨ ਉਹਦੇ ਕੋਲ ਜਿਹੜਾ ਸੀ ਉਹ ਰੱਟਾ ਦੂਆ ਗਿਆਨ ਸੀ, ਉਹ ਦਿਮਾਗ ਦਾ ਦੀ ਉਪਜ ਸੀ, ਉਹ ਦਿਲ ਦੀ ਉਪਜ ਨਹੀਂ ਸੀ। ਇੱਕ ਦਿਮਾਗ ਦਿਲ ਚੋਂ ਪੈਦਾ ਹੁੰਦਾ ਗਿਆਨ, ਇੱਕ ਦਿਮਾਗ ਚੋਂ ਪੈਦਾ, ਦਿਮਾਗ ਦਾ ਤਾਂ ਜਿਹੜਾ ਹੋ ਗਿਆ ਹੋ ਗਿਆ। ਇਹ ਤੁਰਕੀ ਬਾਣੀ ਆਦਮੀ ਦੇ ਤਾਂ ਵਸਦੀ ਉਹ ਗੱਲ ਨਹੀਂ ਇਹਨੂੰ ਸਮਝਣਾ, ਪਰ ਜਿੰਨੀ ਕੁ ਸਾਡੀ ਬੁੱਧੀ ਹੁੰਦੀ ਹੈ ਉਹ ਹੁਣ ਕੋਈ ਕਿੱਡਾ ਕੁ ਆਪਣੇ ਕੋਲ ਸਰੀਆ ਹੋਊਗਾ ਧਰਤੀ ਦੇ ਵਿੱਚ, ਧਸੋਣ ਲੱਗੀ ਹੈ ਕਿਹੜਾ ਪਰਲੇ ਪਾਸੇ ਨਿਕਲ ਜਾਣਾ, ਮੈਂ ਕਿਹੜਾ ਪਰਲੇ ਪਾਸੇ ਨਿਕਲ ਜਾਣਾ, ਕਿੱਲਾ ਕੱਢ ਲਈਏ ਕਿੰਨਾ ਕੱਢ ਲਾਂਗੇ ਆਪਾਂ, ਬਸ ਆਦਮੀ ਦੀ ਬੁੱਧੀ ਤਾਂ ਇਹੀ ਹੋਈ ਹੈ। ਠੀਕ ਹੈ, ਕਿਹੜਾ ਧਰਤੀ ਦਾ ਪਾਰ ਹੋ ਜੂ, ਨਿਤ ਨਵ ਹੈ, ਜਾਂ ਜਗਾਲ ਲੱਗ ਜਾਵੇ ਪੁਰਾਣੀ ਹੋ ਜਾਏ ਜਿਹੜੀ ਮਤ ਸਮਝੋ, ਪੁਰਾਣੀ ਹੋ ਗਈ ਜਿਹੜੀ ਚੀਜ਼ ਉਹਦੀ ਜਗ੍ਹਾ ਨਵੀਂ ਚਾਹੀਦੀ ਹੈ। ਕੱਪੜਾ ਪੁਰਾਣਾ ਹੋ ਗਿਆ ਨਵਾਂ ਚਾਹੀਦਾ, ਸਰੀਰ ਪੁਰਾਣਾ ਹੋ ਗਿਆ ਨਵਾਂ ਚਾਹੀਦਾ, ਜਿਹੜੀ ਮਤ ਪੁਰਾਣੀ ਹੁੰਦੀ ਹੈ ਉਹਦੀ ਜਗ੍ਹਾ ਨਵੀਂ ਚਾਹੀਦੀ ਹੈ, ਜਿਹੜਾ ਖਿਆਲ ਪੁਰਾਣਾ ਹੋ ਗਿਆ ਉਹਦੇ ਵਾਸਤੇ ਨਵਾਂ ਚਾਹੀਦਾ, ਹੁਣ ਪੁਰਾਣਾ ਹੋ ਗਿਆ। ਹਾਂ, ਪੁਰਾਣੀ ਚੀਜ਼ ਨੂੰ ਮਨ ਆਪੇ ਰਿਜੈਕਟ ਕਰ ਦਿੰਦਾ ਹੈ, ਮਨ ਦਾ ਸੁਭਾਅ ਹੈ, ਨਿਆਣੇ ਨੂੰ ਕੋਈ ਖੇਡ ਲਿਆ ਦੀਏ ਦੋ ਚਾਰ ਦਿਨ ਦਸ ਦਿਨ ਖੇਡ ਕੇ ਰਿਜੈਕਟ ਕਰਦਾ, ਨਵੀਂ ਲਿਆ ਦੀਏ ਉਹਨੂੰ ਫੜ ਲੈਂਦਾ ਦੋ ਨੂੰ ਛੱਡ ਦਿੰਦਾ। ਬਚਪਨ ਦਾ ਦੇਖੋ, ਬਚਪਨ ਦਾ ਜੋ ਸੁਭਾਅ ਹੈ ਉਹ ਨੈਚੁਰਲ ਸੁਭਾਅ ਹੈ, ਬੱਚੇ ਦਾ ਸੁਭਾਅ ਹੈ ਕੁਦਰਤੀ ਹੈ, ਬਾਅਦ ਦੇ ਵਿੱਚ ਤਾਂ ਸਾਡਾ ਅਸੀਂ ਹੋਰ ਤਰ੍ਹਾਂ ਦਾ ਵੀ ਕਰ ਲੈਂਦੇ ਹਾਂ ਨਾ ਸੁਭਾਅ, ਦੂਏ ਦਾ ਲੈ ਕੇ ਪੜ੍ਹ ਕੇ ਇਹ ਕਰਕੇ ਉਹ ਕਰਕੇ ਅਸਰ ਪਾ ਲੈਂਦੇ ਹਾਂ, ਪਰ ਬੱਚੇ ਦਾ ਸੁਭਾਅ ਕੁਦਰਤੀ ਹੁੰਦਾ। ਇਸ ਕਰਕੇ ਧਰਨੇ ਪਾਇਆ ਬਾਲ ਬੁੱਧ, ਬਾਲ ਬੁੱਧ ਨਿਰਮਲ ਬੁੱਧ ਹੁੰਦੀ ਹੈ, ਸੰਸਾਰ ਦਾ ਅਸਰ ਨਹੀਂ ਪਿਆ ਹੋਇਆ। ਜਦੋਂ ਇਹ ਨਿਕਲਦੀ ਹੈ ਨਾ, ਨਿਕਲਦੀ ਹੈ ਬੁੱਧ, ਉਹਦੇ ਜਿਹੜਾ ਸੰਸਾਰ ਦਾ ਪ੍ਰਭਾਵ ਹੁੰਦਾ ਇਹਨੂੰ ਅੱਗ ਚ ਪਾ ਕੇ ਜਾਲ ਦਿੱਤਾ ਜਾਂਦਾ, ਨਾਮ ਨਾਲ ਜੁੜ ਕੇ ਨਿਕਲਦੀ ਹੈ ਨਾ, ਹੁਕਮ ਨਾਲ ਹੁਕਮ ਸਭ ਜਾਲ ਦਿੰਦਾ, ਸਭ ਬੁੱਧੀ ਜਾਲੀ ਹੈ ਨਾ, ਇੱਕ ਰਹਿ ਤਤ ਗਿਆਨ, ਤਤ ਵੱਜਦਾ, ਬਾਕੀ ਸਭ ਹੁਕਮ ਦੇ ਨਾਲ ਲੱਗਦੀ, ਸਾਰੇ ਹੁਕਮ ਸੁਣਦੀ ਸਾਰੇ ਜਲ ਜਾਂਦਾ ਸਾਰਾ ਕੁਛ। ਤੇ ਹੁਣ ਜਦ ਬੱਚਾ ਹੁੰਦਾ ਉਹ ਬਾਕੀ ਦਾ ਜਲਿਆ ਹੋਇਆ ਹੁੰਦਾ ਸਭ ਕੁਛ, ਬਾਕੀ ਤਾਂ ਹੋਰ ਗਿਆਨ ਹੁੰਦਾ ਨਹੀਂ ਉਹਦੇ ਕੋਲ, ਕੋਈ ਨਿਰਮਲ ਬੁੱਧ ਹੁੰਦੀ ਹੈ ਉਦੋਂ, ਉਹਦੀ ਪੁਨੀਤ ਬੁੱਧ ਨਹੀਂ ਹੁੰਦੀ। ਨਿਰਮਲ ਬੁੱਧ ਹੋਣਾ ਹੋਰ ਗੱਲ ਹੈ, ਪੁਨੀਤ ਬੁੱਧ ਹੋਣਾ ਹੋਰ ਗੱਲ ਹੈ। ਨਿਰਮਲ ਨੂੰ ਮੈਲ ਲੱਗ ਸਕਦੀ ਹੈ ਉਸ ਵੇਲੇ, ਨਿਰਮਲ ਹੈ ਮਲ ਤੇ ਰਹਿਤ ਹੈ। ਨਿਰਮਲ ਦਾ ਮਤਲਬ ਹੈ ਮਲੀਨ ਹੋ ਸਕਦੀ ਹੈ, ਨਿਰਮਲ ਤੋਂ ਕਿੱਥੇ ਜਾਣਾ, ਅਸੀਂ ਨਿਰਮਲ ਨੂੰ ਪਵਿੱਤਰ ਕਰ ਦਿੰਦੇ। ਪਾਣੀ ਨਿਰਮਲ ਜ਼ਰੂਰ ਹੈ ਪਰ ਪਵਿੱਤਰ ਨਹੀਂ ਹੁੰਦਾ, ਪਵਿੱਤਰ ਜ਼ਿਆਦਾ ਸੀ ਉਹ ਤਾਂ ਅੰਮ੍ਰਿਤ ਤਿਆਰ ਕਰ ਲੈਂਦੇ ਆ, ਫਿਰ ਉਹਨੂੰ ਪਵਿੱਤਰ ਮੰਨਦੇ ਆ, ਫਿਰ ਨਿਰਮਲ ਨਹੀਂ ਰਹਿੰਦਾ, ਫਿਰ ਪਾਣੀ ਨਹੀਂ ਨਾ ਕਹਿੰਦੇ ਉਹ, ਨਾਂ ਬਦਲਤਾ, ਫਿਰ ਪਵਿੱਤਰ ਪਵਿੱਤਰ ਪਵਿੱਤਰ, ਤਿੰਨ ਸਟੇਜਾਂ ਤਾਂ ਮਾਇਆ ਦੇ ਵਿੱਚ ਨਿਰਮਲ ਚੀਜ਼ ਨੂੰ ਪਵਿੱਤਰ ਕਰਦੀਆਂ। ਪਵਿੱਤਰ ਬੱਚਾ ਚਾਹੇ ਨਿਰਮਲ ਬੁੱਧਾ, ਪਰ ਆਪਣੀ ਪਰਾਇ ਦੀ ਉਹਨੂੰ ਹੈ, ਆਪਣੀ ਚੀਜ਼ ਦੂਏ ਨੂੰ ਨਹੀਂ ਦਿੰਦਾ, ਹੈ ਨਾ, ਬੁੱਧ ਨਿਰਮਲ ਹੈਗੇ ਨੇ ਨਿਰਮਲ ਦੇ ਵਿੱਚ ਵੀ, ਨਿਰਮਲ ਦੇ ਵਿੱਚ ਨੁਕਸ ਹੈਗੇ ਨੇ, ਨਿਰਮਲ ਨੂੰ ਹੀ ਮਤਲਬ, ਹਾਂ ਉਹ ਤਾਂ ਰੰਗ ਨਹੀਂ ਕੋਈ ਚੜਿਆ ਹੋਇਆ ਦੂਆ ਜਿਹੜਾ ਤਾਰ ਨਾ ਹੋਵੇ, ਡਾਇਰੈਕਟ ਨਿਰਮਲ ਨੂੰ ਇਸ ਰਸਤੇ ਤੇ ਤੋਰ ਸਕਦੇ, ਗੁਰਮਤ ਦੇ ਰਸਤੇ ਤੇ ਡਾਇਰੈਕਟ ਤੋਰ ਸਕਦੇ, ਬੱਲੂਗਾ ਬਚਪਨ ਤੇ ਗੁਰਮਤ ਵਾਲੀ ਪੜ੍ਹਾਈ ਨਾ ਪੜ੍ਹ ਲਵੇ, ਜਿਹੜੇ ਬਚਪਨ ਦੇ ਵਿੱਚ ਹੋ ਗਏ ਨਾ ਅੱਠ ਅੱਠ ਛੇ ਛੇ ਸਾਲ ਦੀਆਂ ਗੱਦੀਆਂ ਬਣ ਗਈਆਂ, ਉਹ ਨਿਰਮਲ ਬੁੱਧ ਸੀ, ਉਹਨੂੰ ਦੂਈ ਦੁਰਮਤ ਵਾਲੀ ਬੁੱਧ ਮਿਲੀ ਹੋਈ ਨੀ ਕਿਤੋਂ, ਮਾਹੌਲ ਹੀ ਨੀ ਸੀਗਾ, ਸਿੱਧੀ ਗੁਰਮਤ ਫੜ ਲਈ, ਕਿਸੇ ਨੂੰ ਕਹਿ ਰਿਹਾ ਕਿ ਜੈਸੀ ਉਪਜੇ ਉਪਜੀ ਪੇੜ ਤੇ, ਉਹ ਬੁੱਧ ਜਿਹੜੀ ਪੇੜ ਤੇ ਜੈਸੀ ਉਪਜੀ ਸੀ ਨਾ ਪਹਿਲਾਂ ਜਨਮ ਤੋਂ, ਉਹੀ ਸੀ ਭਗਵਾਨ ਨਾਲ ਜੁੜਿਆ ਹੋਇਆ ਸੀ ਨਾ ਗਰਭ ਦੇ ਵਿੱਚ, ਜੇ ਤੈਸੀ ਨਵੇ ਉਹ ਜੇ ਐਸੀ ਉਹ ਰਹੇ, ਹੀਰਾ ਕਿਸਕਾ ਫੁਪਰਾ ਪੂਜੇ ਨਾਲ ਲਾ ਕਰੋੜ, ਹੀਰਾ ਤਾਂ ਕੋਈ ਚੀਜ਼ ਨਹੀਂ ਉਹਦੀ, ਹੁਣ ਸਾਡੇ ਕੋਲ ਜਿਹੜੀ ਇਸ ਵਕਤ ਬੁੱਧ ਹੈ, ਇਹਦੇ ਤੇ ਵਲੀਦਾ ਚੜ ਗਈ ਮਨਮਤੀ, ਬਹੁਤ ਕੁਛ ਸੁਣ ਲਿਆ ਸੀ ਗੰਦਬੰਦ ਬਾਹਰੋਂ, ਮਤਾਂ ਦੇ ਪ੍ਰਭਾਵ ਮਨਮਤਾਂ ਦਾ ਪ੍ਰਭਾਵ ਚੜ ਗਿਆ, ਇਹਨੂੰ ਚੜ ਗਏ ਰੰਗ ਬਹੁਤ ਪੱਕੇ, ਇਹ ਰੰਗ ਚਾੜ ਨੂੰ ਅਜਰ ਲੱਗਣਾ, ਪਹਿਲਾਂ ਤਾਂ ਇਹਨੂੰ ਨਿਰਮਲੇ ਕਰਨਾ, ਪਹਿਲਾਂ ਤਾਂ ਇਹੀ ਕਰਨਾ ਜਿਹੀ ਜੀ ਬਾਲ ਬੁੱਧ ਹੁੰਦੀ ਹੈ, ਜਿਹਦੀ ਜਾਂਦਿਆਂ ਨਹੀਂ ਸੀ ਉਹੋ ਜਿਹੀ ਕਰਨ ਨੂੰ ਚਿਰ ਲੱਗਣਾ ਹੁਣ ਇਹਨੂੰ, ਜਦ ਉਹ ਹੋ ਗਈ ਫਿਰ ਕੋਈ ਰੌਲਾ ਨਹੀਂ,
ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ,
ਹੁਣ ਇਹ ਕਿਹਨੂੰ ਕਿਹਾ, ਆਏ ਹੋਏ ਨਾ ਅਸੀਂ ਸਾਰੇ ਹੀ, ਇੱਥੋਂ ਵੀ ਸਾਫ਼ ਹੁੰਦਾ ਜੀਵ ਨਾਲ ਗੱਲਬਾਤ ਹੈ, ਭਾਈ ਜੋ ਆਇਆ ਸੋ ਚੱਲ ਸੀ, ਜਿਹੜਾ ਆਇਆ ਇੱਥੇ ਜਾਣਾ ਪਊਗਾ, ਆਇਆ ਕੌਣ, ਆਇਆ ਕੌਣ, ਆਇਆ ਮਨ, ਕਿੱਥੋਂ ਆਇਆ, ਅੰਦਰ ਬਾਹਰ ਆਇਆ, ਉਹ ਤਾਂ ਉੱਥੇ ਬੈਠਾ, ਉੱਥੇ ਬੈਠਾ ਹੈ, ਮਨ ਬਾਹਰ ਆਇਆ, ਜੋ ਉਪਜਿਆ ਸੋ ਉਪਜਿਆ, ਕੌਣ ਹੈ ਮਨ ਉਪਜੇ, ਮੌਤ ਮਨ ਦੀ ਹੈ, ਹੰਸ ਦੀ ਮੌਤ ਨਹੀਂ ਹੈ, ਜੋ ਉਪਜਿਆ ਉਸਨੇ ਮਰਨਾ, ਮਨ ਉਪਜਿਆ ਕਲਪਨਾ ਉਪਜੀ ਹੈ, ਕਲਪਨਾ ਨਹੀਂ ਮਰਨਾ, ਅਸਲ ਵਿੱਚ ਜਿਹੜੀ ਮੌਤ ਹੈ ਨਾ, ਮਰਦਾ ਕੌਣ, ਮਰਦਾ ਕੌਣ, ਚਕਵੀਰ ਕਹਿੰਦਾ ਕੌਣ ਮੁਹਾਰੇ ਕੌਣ, ਮਰਿਆ ਕੌਣ, ਮਰਿਆ ਤਾਂ ਇਹਦਾ ਕਾਲ ਹੈ, ਉਹਨੂੰ ਸਮਝ ਆਈ, ਉਹ ਕਾਲ ਏ ਮਰਿਆ, ਉਹਦੇ ਬਾਅਦ ਹੰਸ, ਹੰਸ ਹੰਸ ਤਾਂ ਕਾਲ ਨੂੰ ਮੰਨਦਾ ਹੀ ਨਹੀਂ, ਕਾਲ ਨੂੰ ਇਹ ਮੰਨਦਾ, ਇਹ ਆਪਣਾ ਕਾਲ ਆਪ ਹੀ ਹੈ, ਪਰਮ ਮਰਿਆ, ਪਰਮ ਤਾਂ ਮਰਿਆ ਨੀ, ਪਰਮ ਬਾਅਦ ਤਾਂ ਜਨਮੇ ਨੀ ਹੋਣਾ,
ਕਾਲ ਮਰੇ,
ਕਾਲ ਮਰੇ, ਮੌਤ ਮਰੀ ਹੈ, ਮੌਤ ਦੀ ਮਨੋਹਤੀ ਮਰ ਗਈ, ਜਿੰਨਾ ਚਿਰ ਸਰੀਰ ਹੈ ਮੌਤ ਨੂੰ ਮੰਨਦਾ ਨਾ ਹੈ, ਮੰਨਦਾ, ਹੁਣ ਅਸੀਂ ਮੌਤ ਨੂੰ ਮੰਨਦੇ ਹਾਂ ਨਾ, ਮੌਤ ਹੈ ਪਰਮ, ਜੇ ਮਨ ਮਰਿਆ ਤਾਂ ਕਾਲ ਮਰਿਆ, ਕਲਪਨਾ ਦਾ ਨਾ ਮਨ ਹੈ, ਕਲਪਨਾ ਮਰ ਗਈ, ਮਨ ਮਰ ਗਿਆ ਜਾਂ ਕਾਲ ਮਰ ਗਿਆ, ਗੱਲ ਕੋਈ ਹੈ, ਆਹੋ ਕੋਈ ਨੀ ਮਰਿਆ, ਇਹਦਾ ਕਾਲ ਮਰਿਆ, ਖੁਦਾ ਹੀ ਨੀ ਕਾਲ, ਸਮੇਂ ਦਾ ਅਸਰ ਸਰੀਰ ਕਰਕੇ ਸੀ ਨਾ ਜਿੱਤੇ ਉਹ ਸਰੀਰ ਮਰਿਆ ਕਾਲ ਮਰ ਗਿਆ ਕਲਪਣਾ ਹੀ ਕਾਲ ਕਲਪਣਾ ਹੀ ਮਾਨ ਹੈ ਕਲਪਣਾ ਹੀ ਮਾਨ ਹੈ ਕਲਪਣਾ ਹੀ ਕਾਲ ਹੈ ਕੋਈ ਨਹੀਂ ਮਰਿਆ ਇਹਦਾ ਭਰਮ ਮਰਿਆ ਜਿਹੜਾ ਕਹਿੰਦਾ ਸੀ ਹੈ ਖਾਈ ਮੈਨੂੰ ਕਾਲ ਹਰ ਵਾਰ ਜਦ ਮਰਦਾ ਇਹਦਾ ਕਾਲ ਹੀ ਮਰਦਾ ਇਹ ਨਹੀਂ ਮਰਦਾ ਹੈ ਮਰਦਾ ਹੀ ਨਹੀਂ ਹੈ ਆਤਮਾ ਤਾਂ ਮਰਦੀ ਹੋ ਨਹੀਂ ਹੈ ਤੇ ਅਸੀਂ ਮਰਦੇ ਕਰਦੇ ਮਰਦੇ ਉਹ ਜਿਹੜਾ ਮਰਨ ਵਾਲਾ ਖਿਆਲ ਹੈ ਉਹ ਮਰਦਾ ਹੈ ਜਨਮ ਮਰਨ ਕਾ ਭਰਮ ਗਿਆ ਗੁਰਸਾਖੀ ਜਾਗੀ ਜਾਂ ਗੁਰੂ ਦੀ ਸਿੱਖਿਆ ਨਾਲ ਬੁੱਧੀ ਜਾਗੀ ਨਾ ਅਕਲ ਜਾਗੀ ਅੰਦਰੋਂ ਜਿਹੜੀ ਸੁੱਤੀ ਪਈ ਹੈ ਮਤ ਉਹ ਫਿਰ ਜਿਉਂਦਿਆਂ ਦਾ ਭਰਮ ਚੱਕਿਆ ਗਿਆ ਹੁਣ ਮਰਿਆਂ ਦੇ ਭਰਮ ਮਰਿਆਂ ਦੇ ਭਰਮ ਚੱਕਿਆ ਜਾਂਦਾ ਹੁੰਦਾ ਅਸਲ 'ਚ ਮਰਨਾ ਕੀ ਹੈ ਮਰਨਾ ਵੀ ਜਾਗਣਾ ਹੀ ਹੈ ਮਰਨਾ ਜਾਗਣਾ ਹੈ ਜਾਗਰਤ ਅਵਸਥਾ ਹੈ ਪਰ ਉਹ ਤੋਂ ਬਣਦਾ ਕੁਛ ਨਹੀਂ ਜਾਗੇ ਤੇ ਕਹਿ ਕਬੀਰ ਤੇਰੀ ਨਾਲ ਜਾਗਾ ਜਮਕਾ ਡੰਡ ਤਾਂ ਭਰਮ ਗਿਆ ਜਾਗਿਆ ਸੁਪਨਾ ਟੁੱਟ ਗਿਆ ਸੁਪਨੇ ਦਾ ਜਿਹੜਾ ਚਿੰਤਾ ਸੀ ਉਹ ਵੀ ਚਲੀ ਗਈ ਸੁਪਨੇ ਦਾ ਘਾਟਾ ਵਾਧਾ ਵੀ ਚਲਿਆ ਗਿਆ ਸੁਪਨੇ ਦੀ ਦੌਲਤ ਵੀ ਚਲੀ ਗਈ ਸੁਪਨੇ ਦੇ ਮੁੰਡੇ ਕੁੜੀਆਂ ਵੀ ਚਲੇ ਗਏ ਸਭ ਕੁਝ ਚਲਿਆ ਗਿਆ ਦੋਸਤ ਮਿੱਤਰ ਵੀ ਚਲੇ ਗਏ ਸੁਪਨੇ ਦਾ ਸਾਰਾ ਕੁਛ ਝੂਠਾ ਹੋ ਗਿਆ ਜਾਗਦੇ ਸਾਰੇ ਮਰਿਆ ਕੀ ਹੈ ਨਾ ਕੁਛ ਜੰਮਿਆ ਸੀ ਨਾ ਕੁਛ ਮਰਿਆ ਮੈਂ ਕੁਛ ਜਨਮਾ
ਮੈਂ ਕੁਛ ਮਰਿਆ
ਉਹ ਸੁਪਨਾ ਦੇਖਿਆ ਸੀ ਜੰਮਿਆ ਕੀ ਸੀ ਕੌਣ ਜੰਮਿਆ ਸੀ ਸੁਪਨੇ ਕੁਝ ਆਉਂਦਾ ਹੁੰਦਾ ਕੋਈ ਨਵੀਂ ਚੀਜ਼ ਜੰਮੀ ਸੀ ਕਿੱਥੇ ਆ ਜਿਹੜੀ ਜੰਮੀ ਸੀ ਨਾ ਕਿਛ ਜਨਮਾ ਨਾ ਕਿਛ ਮਰਾ ਹੈ ਆਪਣੇ ਚਲਦੇ ਆਪ ਹੀ ਕਰਾ ਆਵਣ ਜਾਵਣ ਦ੍ਰਿਸ਼ਟ ਅਦ੍ਰਿਸ਼ਟ ਆ ਗਿਆ ਕਾਰੀ ਕਾਰੀ ਸਭ ਸ੍ਰਿਸ਼ਟ ਇੱਥੇ ਜਾ ਕੇ ਉਹ ਗੱਲਾਂ ਕਹੀਆਂ ਹੁੰਦੀਆਂ ਨੇ ਕੁਛ ਨਹੀਂ ਮਰਦਾ ਹੈ ਨਾ ਕੁਛ ਪੈਦਾ ਹੁੰਦਾ ਸਭ ਭਰਮ ਕੌਣ ਮੰਨੂ ਇਹਨੂੰ ਪਹਿਲੀ ਸਟੇਜ ਸੁਖਣੀ ਸਾਹਿਬ ਪੜ੍ਹੀ ਦਾ ਜਾਂਦੇ ਨੇ ਕੌਣ ਮੰਨਦਾ ਕੋਈ ਹਲਕ ਤਾਂ ਥੱਲੇ ਨਹੀਂ ਉਤਰ ਰਹੀ ਗੱਲਾਂ ਇਹ ਸਿੱਖਾਂ ਦੇ ਪਏ ਪੜ੍ਹੀ ਜਾਣ ਰੋਜ਼ ਹੜਕ ਤਾਂ ਥੱਲੇ ਜਾਵਦੇ ਜਾਂ ਸਮਝ ਆਵੇ ਗਲਤੀ ਜਿਹੜੀ ਚੀਜ਼ ਦੀ ਸਮਝ ਹੈ ਨਹੀਂ ਆਈ ਹੜਕ ਤਾਂ ਥੱਲੇ ਉਤਰੇ ਕਿਵੇਂ ਪੜ੍ਹੀ ਜਾਂਦੇ ਮੂੰਹ ਨਾਲ ਤੋਤੇ ਬੋਲਣ ਲੱਗ ਜਾਂਦੇ ਨੇ ਸਮਝ ਥੋੜ੍ਹੀ ਹੁੰਦੀ ਹੈ ਕੀ ਕਹਿਣਾ ਮੈਂ ਤੋਤਾ ਬੋਲਦਾ ਨਿਆਣਾ ਵੀ ਬਹੁਤ ਗੱਲਾਂ ਬੋਲ ਦਿੰਦਾ ਆਪਾਂ ਛੋਟੇ ਛੋਟੇ ਬੱਚਿਆਂ ਨੂੰ ਮੂਲ ਮੰਤਰ ਯਾਦ ਕਰਾਇਆ ਹੋਇਆ ਘਰਦਿਆਂ ਨੇ ਜਪਜੀ ਸਾਹਿਬ ਯਾਦ ਕਰਾ ਦਿੰਦੇ ਤੇ ਨਿਆਣੇ ਚਾਰ ਚਾਰ ਸਾਲ ਦੇ ਤਿੰਨ ਤਿੰਨ ਸਾਲ ਦੇ ਉਹਨੂੰ ਪਤਾ ਵੀ ਕੀ ਹੁੰਦਾ ਫਿਰ ਜਿਵੇਂ ਉਹਨੂੰ ਨਹੀਂ ਪਤਾ ਸਾਨੂੰ ਵੀ ਨਹੀਂ ਪਤਾ ਪੜ੍ਹਦੇ ਹਾਂ ਅਸੀਂ ਪੜ੍ਹੇ ਕੀ ਗੱਲ ਪਤਾ ਪਤਾ ਸਾਨੂੰ ਵੀ ਕੁਛ ਨਹੀਂ ਹੈ ਤੋਤੇ ਵਾਲੀ ਰਟਣ ਤਾਂ ਹੀ ਕਿਹਾ ਨਾ ਤੋਤੇ ਨੂੰ ਉਡਾ ਦਿਓ ਉਹਨੂੰ ਪਤਾ ਨਹੀਂ ਹੁੰਦਾ ਮੈਂ ਕੀ ਕਹਿ ਰਿਹਾ ਹਾਂ ਜੋ ਤੁਸੀਂ ਕਿਹਾ ਕਹਿ ਦੂੰਗਾ ਗੱਲ ਬਣਦੀ ਹੈ ਨਿੱਤ ਨਵਾਂ ਤਾਂ ਹੈ ਜਿਉਂ ਜਿਉਂ ਗੁਣੀਆਂ ਖੁੱਲਣੀਆਂ ਨੇ ਨਾ ਇਹਦੇ ਰਹੱਸ ਬਾਣੀ ਦੇ ਭੇਦ ਜਿਉਂ ਜਿਉਂ ਸਮਝ ਚ ਆਉਣੇ ਨੇ ਤਾਂ ਨਿੱਤ ਨਵਾਂ ਹੈ ਇਹਦਾ ਸਾਹਿਬ ਮੇਰਾ ਨਿੱਤ ਨਵਾਂ
ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ
ਜੋ ਆਇਆ ਸੋ ਚੱਲ ਸੀ ਆਇਆ ਕੌਣ ਸੀ ਆਇਆ ਤਾਂ ਹੰਸ ਆਇਆ ਸੀ ਉਹੀ ਚੱਲੂ ਅੱਗੇ ਹੰਸ ਉਹੀ ਚੱਲੂ ਔਰ ਆਇਆ ਕੌਣ ਸੀ ਮਨ ਤਾਂ ਕਿਤੋਂ ਆਇਆ ਮਨ ਤਾਂ ਖਿਆਲ ਪੈਦਾ ਹੋਇਆ ਸੀ ਬੈਠੇ ਬੈਠੇ ਸਾਡੇ ਖਿਆਲ ਕੀ ਚੀਜ਼ ਹੁੰਦੀ ਹੈ ਪਰ ਮਨ ਤਾਂ ਖਿਆਲ ਦਾ ਨਾ ਹੋਇਆ ਨਾ ਖਿਆਲ ਪੈਦਾ ਹੋ ਗਿਆ ਕੀ ਹੁੰਦਾ ਖਿਆਲ ਕੋਈ ਹੁੰਦਾ ਵਜੂਦ ਖਿਆਲ ਦਾ ਖਿਆਲ ਹੈ ਸੀ ਪੈਦਾ ਹੁੰਦੇ ਰਹੇ ਖਿਆਲ ਪੈਦਾ ਹੋਣੇ ਬੰਦ ਹੋ ਗਏ ਖਿਆਲ ਜਾਂ ਬੰਦ ਹੋ ਗਏ ਸੌਂ ਜਾਂਦੇ ਬੰਦ ਹੋ ਜਾਂਦੇ ਨੇ ਜਾਗਦੇ ਪੈਦਾ ਹੁੰਦੇ ਨੇ ਇੰਨਾ ਹੀ ਜੰਮਣ ਮਰਨ ਖਿਆਲ ਪੈਦਾ ਹੋਇਆ ਸੀ ਕੀ ਜੰਮਿਆ ਸੀ ਦਿਖਾਓ ਕਿੱਥੇ ਖਿਆਲ ਖਿਆਲ ਜਦ ਬੰਦ ਹੁੰਦਾ ਪਿੱਛੋਂ ਵਜੂਦ ਹੈ ਕੁਛ ਖਿਆਲ ਦਾ, ਖਿਆਲ ਦਾ ਵੀ ਵਜੂਦ ਹੋਇਆ, ਖਿਆਲ ਪੈਦਾ ਹੋਣਾ ਬੰਦ ਹੋ ਗਏ, ਖਿਆਲ ਪੈਦਾ ਹੋ ਰਹੇ ਤੇ ਉਹਨੇ ਖਿਆਲ ਪੈਦਾ ਹੋ ਰਹੇ ਉਹਦਾ ਨਾਮ ਮਨ ਹੈ, ਮਨ ਕੁਛ ਨਹੀਂ ਹੈ, ਮਨ ਹੁੰਦਾ ਹੀ ਨਹੀਂ ਕੁਛ, ਕਹਿਣ ਸੁਣ ਕੋ ਦੂਜਾ, ਇਹ ਕਹਿਣ ਸੁਣ ਕੋ ਦੂਜਾ ਨਾਂ ਰੱਖਿਆ ਹੋਇਆ। ਜੋ ਖਿਆਲ ਪੈਦਾ ਹੁੰਦਾ ਉਹਨੂੰ ਮਨ ਕਹਿ ਦਿੰਦੇ ਹਾਂ ਅਸੀਂ, ਖਿਆਲ ਗਲਤ ਵੀ ਪੈਦਾ ਹੋ ਸਕਦੇ ਨੇ, ਖਿਆਲ ਠੀਕ ਵੀ ਪੈਦਾ ਹੋ ਸਕਦੇ ਨੇ, ਦੋ ਕਿਸਮ ਦੇ ਹੁੰਦੇ ਨੇ, ਇੱਕੋ ਆਦਮੀ ਦੇ ਹੁੰਦੇ ਨੇ, ਬਸ ਆਹੀ ਗੱਲ। ਮਾਇਆ ਨੂੰ ਦੇਖ ਕੇ ਜੇ ਗਲਤ ਖਿਆਲ ਪੈਦਾ ਹੁੰਦੇ ਨੇ, ਮਾਇਆ ਦੀ ਭੁੱਖ ਜਾਗਦੀ ਹੈ ਅੰਦਰ ਸਰੀਰ ਵਾਸਤੇ, ਜੇ ਸਰੀਰ ਹੈ ਤਾਂ ਜਾਗਦੀ ਹੈ ਵੀ, ਜਾਂ ਸਰੀਰ ਨਹੀਂ ਹੁੰਦਾ ਉਹ ਨਹੀਂ ਜਾਗਦੀ। ਜੇ ਸਰੀਰ ਹੁੰਦਾ ਹੈ ਤਾਂ ਇਹ ਵੀ ਨਹੀਂ ਜਾਂਦਾ, ਇਹ ਕੁਦਰਤ ਹੈ, ਕੁਦਰਤੀ ਗੱਲ ਹੈ। ਜੇ ਬੱਚਾ ਹੈ ਉਸੇ ਪਸ਼ੂ ਦੇ ਉਸੇ ਸਰੀਰ ਦੇ ਅੰਦਰ ਦੁੱਧ ਆਪੇ ਪੈਦਾ ਹੋ ਜਾਣਾ, ਕੌਣ ਪੈਦਾ ਕਰਨਾ? ਸਾਰੀ ਉਮਰ ਬੱਚਾ ਰਹੋਗੇ ਦੁੱਧ ਨਹੀਂ ਪੈਦਾ ਹੋਣਾ, ਜਵਾਬ ਕੌਣ ਦਊਗਾ? ਡਾਕਟਰ ਦੇ ਦੇਣਗੇ, ਕੌਣ ਦਊਗਾ? ਕੁਦਰਤ, ਇਹਦਾ ਨਾਮ ਕਹਿੰਦਾ ਕੁਦਰਤ ਹੈ, ਇਹਦਾ ਹੀ ਨਾਮ ਤਾਂ ਕੁਦਰਤ ਹੈ, ਕੁਦਰਤ ਕਰਦੇ ਬਸ, ਹੋਰ ਕੁਦਰਤ ਕੀ ਹੈ? ਕਿਉਂਕਿ ਬੱਚਾ ਹੈ ਉਹਨੂੰ ਦੁੱਧ ਚਾਹੀਦਾ, ਉੱਧਰ ਮਾਇਆ ਉੱਧਰ ਉਹ ਦੁੱਧ ਉਹਦੇ ਵਾਸਤੇ ਪੈਦਾ ਹੋ ਗਿਆ, ਔਰ ਜਿੰਨਾ ਚਿਰ ਚਾਹੀਦਾ ਉਨਾ ਚਿਰ ਪੈਦਾ ਹੋਊ, ਜਾਂ ਦੰਦ ਜਾਣਾ ਆ ਗਈਆਂ ਪੈਦਾ ਬੰਦ ਹੋ ਜਾਣ, ਫਿਰ ਬੰਦ ਹੋ ਜਾਣ, ਉਹ ਖਾਵੇ। ਸਿਸਟਮ ਕਿੰਨਾ ਮਤਲਬ ਸਟੀਕ ਹੈ, ਇਵੇਂ ਕੁਦਰਤੀ ਗੱਲ ਹੈ, ਸਰੀਰ ਸਾਡੇ ਕੋਲ ਹੈ, ਖਿਆਲ ਪੈਦਾ ਹੋਣੇ, ਇਹਦੀ ਖੁਰਾਕ ਹੈ ਸਰੀਰ ਦੀ, ਦੁੱਧ ਮਾਂ ਹੈ, ਜਿਵੇਂ ਮਾਂ ਨੂੰ ਦੁੱਧ ਦਾ ਖਿਆਲ ਦੁੱਧ ਪੈਦਾ ਹੁੰਦਾ ਅੰਦਰ, ਇਵੇਂ ਇਹਦੇ ਵਿੱਚ ਦੁੱਧ 'ਚ ਖਿਆਲ ਪੈਦਾ ਹੁੰਦਾ ਨੇ ਸਰੀਰ ਵਾਸਤੇ, ਪਰਮਿਸ਼ ਵਾਸਤੇ, ਕਿਉਂਕਿ ਇਹਦੀ ਡਿਊਟੀ ਹੈ। ਇਹ ਬੁੱਧ ਨੂੰ ਡਿਵੈਲਪ ਕਰਨ ਵਾਸਤੇ ਬਹੁਤ ਬੜੀ ਚੀਜ਼ ਹੈ ਸਰੀਰ, ਬਹੁਤ ਬੜੀ ਦਾਤ ਗਿਫਟ ਹੈ ਸਰੀਰ, ਇਹਦੇ ਨਾਲ ਭਵਜਲ ਤਰਿਆ ਜਾ ਸਕਦਾ ਹੈ, ਇਹਦੀ ਮਦਦ ਨਾ ਹੁਣ ਕਮੀ ਪੂਰੀ ਕੀਤੀ ਜਾ ਸਕਦੀ ਹੈ, ਪਰ ਜੇ ਇਹਨੂੰ ਉਸ ਤਰੀਕੇ ਨਾਲ ਵਰਤਿਆ ਜਾਵੇ ਜਿਹੜੀ ਚੀਜ਼ ਵਾਸਤੇ ਹੈ। ਜੇ ਹੁਣ ਇਹਨੂੰ ਐਸ਼ ਕਰਾਉਣ ਵਾਸਤੇ ਵਰਤਿਆ ਜਾਵੇ ਸਰੀਰ ਨੂੰ ਸੁੱਖ ਦੇਣ ਵਾਸਤੇ ਵਰਤਿਆ ਜਾਵੇ ਸਾਰਾ ਜੀਵਨ, ਫਿਰ ਸਮਝੋ ਉਹ ਕੌਣ ਹੈ? ਫਿਰ ਉਹਨੂੰ ਕੀ ਕਿਹਾ ਬੁੱਧ ਨੂੰ? ਲੇਲੇ ਕੋ ਚੁੱਕੇ ਨਿਤ ਭੇਡ, ਫਿਰ ਉਹ ਭੇਡ ਹੈ, ਲੇਲਾ ਉਹਦਾ ਬੱਚਾ ਹੈ। ਲੇਲੇ ਕੋ ਚੁੱਕੇ ਨਿਤ ਭੇਡ, ਫਿਰ ਭੇਡ ਹੈ। ਇੱਥੇ ਜਾ ਕੇ ਗੱਲਾਂ ਗਈਆਂ ਨੇ, ਕੋਈ ਖਿਆਲ ਹੈ ਕਿੱਥੇ ਜਾ ਕੇ ਕਿਹੜੀ ਗੱਲ ਕਹੀ ਹੈ? ਉਹਦੇ ਨੂੰ ਕਹੀਏ ਤਾਂ ਭੇਡ ਹੈ, ਪੇੜ ਦੀ ਖੁਰਾਕ ਕੀ ਹੈ? ਗੰਦ, ਤੂੰ ਅਕਲ ਦਾ ਬੁੱਧ ਦਾ ਇਸਤੇਮਾਲ ਕਰਦੀ ਹੈ, ਵੇਲੇ ਜਿਹੜਾ ਸਰੀਰ ਹੈ ਇਹ ਸਰੀਰ ਕਿਉਂ ਮਿਲਿਆ? ਜਿੰਨਾ ਚਿਰ ਇਹ ਗੱਲ ਦਾ ਗਿਆਨ ਨਹੀਂ ਤੇ ਇਹਦਾ ਇਸਤੇਮਾਲ ਵੀ ਨਹੀਂ ਅਸੀਂ ਕਰ ਸਕਦੇ। ਕਿਉਂ ਮਿਲਿਆ ਸਰੀਰ? ਕਿੰਨਾ ਮੁਸ਼ਕਲ ਨਾਲ ਮਿਲਿਆ ਸਰੀਰ? ਜਿੰਨਾ ਚਿਰ ਇਸ ਚੀਜ਼ ਦਾ ਗਿਆਨ ਨਹੀਂ ਤਾਂ ਇਹਦਾ ਇਸਤੇਮਾਲ ਨਹੀਂ ਕੀਤਾ। ਦੁਕਾਨਾਂ ਜਦੋਂ ਕਹਿੰਦੇ ਨੇ ਵੀ ਜਦ ਆਪ ਕਮਾਏਗਾ ਪਤਾ ਲੱਗ ਜੂਗਾ, ਪੈਸੇ ਬਾਪ ਦੀ ਕਮਾਈ ਆ ਜਾਂ ਬਜ਼ੁਰਗਾਂ ਦੀ ਕਮਾਈ ਆ, ਕਿ ਤਾਂ ਹੱਥ ਲੱਗ ਅੜਾਈ ਰਹੇ, ਅਸੀਂ ਅੜਾ ਹੀ ਰਹੇ ਹਾਂ ਭੁਲੇਖੇ ਸਿਰੇ, ਤਾਂ ਸਾਡੀ ਆਪਣੀ ਕਮਾਈ ਹੈ, ਆਪਣੀ ਕਮਾਈ ਨੂੰ ਉਡਾ ਰਹੇ, ਸਰੀਰ ਕਿਸੇ ਦੀ ਕਮਾਈ ਨਹੀਂ ਹੈ, ਆਪਣੀ ਕਮਾਈ ਹੈ। ਸੰਸਾਰ ਚ ਅਸੀਂ ਆਪਣੀ ਕਮਾਈ ਨੂੰ ਉਡਾ ਨਹੀਂ ਸਕਦੇ, ਸੰਸਾਰ ਦਾ ਗਿਆਨ ਜ਼ਿਆਦਾ। ਸੰਸਾਰ ਚ ਆਪਣੀ ਕਮਾਈ ਨੂੰ ਚਾਹੇ ਜਮ੍ਹਾਂ ਕਿੰਨੀ ਪਈ ਹੋਵੇ ਉਡਾ ਨਹੀਂ ਸਕਦੇ, ਪਰ ਆਹ ਜਿਹੜੀ ਹੈ ਇਹਦਾ ਪਤਾ ਹੀ ਨਹੀਂ ਸਾਨੂੰ ਆਪਣੀ ਕਮਾਈ। ਇਹਦਾ ਗਿਆਨ ਨਹੀਂ ਵੀ ਆਪਣੀ ਕਮਾਈ ਹੈ, ਇੱਕ ਜਨਮ ਦੀ ਨਹੀਂ, ਪਤਾ ਨਹੀਂ ਕਿੰਨੇ ਜਨਮਾਂ ਦੀ ਕਮਾਈ ਹੈ। 84 ਲੱਖ ਪੌੜੀ ਚੜ੍ਹ ਕੇ ਆਇਆ, ਫੇਰਲੀ ਪੌੜੀ ਤੇ 84 ਲੱਖ ਪੌੜੀ ਚੜ੍ਹਨੀ ਕਿਤੇ ਸਿਖਾੜੀ ਗੱਲ ਹੈ। ਇੱਕ ਦਿਨ ਚੜ੍ਹ ਗਏ, ਇੱਧਰ ਥੱਲੇ ਡਿੱਗਣ ਨੂੰ ਫਿਰਦਾ। ਮੂਰਖ ਕਿਉਂ ਕਿਹਾ ਐਵੇਂ ਜੀ ਕਿਹਾ? ਇਹਨੂੰ ਜਗਾਉਣ ਖਾਤਰ ਕਿਹਾ। ਉਹ ਜਿਹੜੇ ਕਹਿੰਦੇ ਨੇ ਨਾ, ਕੁਛ ਕਹਿੰਦੀ ਹੈ ਬਾਣੀਆਂ, ਕੁਛ ਕੈਡੇ ਲਫ਼ਜ਼ ਬੋਲਦੀ ਹੈ, ਇਹਨੂੰ ਤਾਂ ਕਿਹਾ ਵੀ ਇਹ ਆਪਣਾ ਕਿਉਂ ਗਵਾਉਣਾ? ਤੂੰ ਜਗਾਇਆ ਇਹਨੂੰ, ਜਗਾਇਆ ਭਲਾ ਬੁਰਾ ਭਲਾ ਕਹਿ ਕੇ, ਵੀ ਜੇ ਹਟ ਜਾਵੇ ਆਪਣਾ ਸੰਭਾਲ ਲਵੇ ਤਾਂ ਨੁਕਸਾਨ ਕਰੇ ਆਪਣਾ, ਪਰ ਕਿਸੇ ਦਾ ਕੀ ਨੁਕਸਾਨ ਹੁੰਦਾ ਇਹਦੇ ਵਿੱਚ? ਜਿਹੜੇ ਗੁਰਮੁਖ ਨੇ ਤਾਂ ਕਹਿੰਦੇ ਨੇ, ਜੇ ਗੁਰ ਝਿੜਕੇ ਤਾਂ ਮਿੱਠਾ ਤਾਂ ਕਹਿੰਦੇ, ਝਿੜਕਾ ਵੀ ਸਾਡੇ ਫਾਇਦੇ ਚ ਨੇ, ਉਹਨੇ ਕੀ ਲੈਣਾ, ਉਹਦਾ ਕੀ ਨੁਕਸਾਨ ਹੈ? ਗੁਰਮੁਖਾਂ ਨੂੰ ਤਾਂ ਲੱਗਦਾ ਮਿੱਠਾ, ਮਨਮੁਖਾਂ ਨੂੰ ਨਹੀਂ ਲੱਗਦਾ ਮਿੱਠਾ, ਥੋੜਾ ਲੱਗਦਾ। ਸੱਚ
ਸਭ ਕੋਈ ਆਈ ਵਾਰੀ ਹੈ,
ਜੋ ਆਇਆ ਸਰ ਚੱਲ ਸੀ ਭਾਈ ਜਾਣਾ ਸਭ ਨੇ,
ਸਭ ਕੋਈ ਆਈ ਵਾਰੀ ਹੈ,
ਸਹੁਰਾਂ ਦੀ ਵਾਰੀ ਆਈ ਹੈ, ਚੱਲ ਰਹੀ ਹੈ, ਨੰਬਰ ਲੱਗਿਆ ਹੋਇਆ ਸਭ ਦਾ। ਵਾਰੀ ਤਾਂ ਸਾਰਿਆਂ ਦੀ ਵਾਰੀ, ਆਪੋ ਆਪਣੀ, ਕੋਈ ਨਾ ਬੰਦ ਤੀਰ।
ਜਿਸਕੇ ਜੀ ਪ੍ਰਾਣ ਹੈ ਤੂੰ ਸਾਹਿਬ ਮਨੋ ਵਿਸਾਰੀ ਹੈ।
ਹੁਣ ਇਹ ਦੇਖੋ, ਆਹ ਹੁਣ ਸਾਫ ਗੱਲ ਹੈ, ਸੰਬੋਧਨ ਕਿਹਨੂੰ, ਇੱਥੇ ਆ ਕੇ ਸਾਫ ਹੋ ਗਈ। ਜਿਸਕੇ ਜੀ
ਪ੍ਰਾਣ,
ਜੀ ਜੀ ਦਾ ਜਿੱਥੋਂ ਆਤਮਾ ਪੈਦਾ ਹੋਈ ਹੈ, ਜਿਹੜੀ ਸਰੀਰ ਜੁੜੀ ਹੋਈ ਹੈ, ਜੋਤ ਹੈ ਜੀ ਦੀ, ਮਨ ਮਨ ਜੋਤ ਹੈ ਨਾ। ਪ੍ਰਾਣ ਕੀ ਹੈ? ਪ੍ਰਾਣ ਵੀ ਆ ਜਿਹੜਾ ਸਾਹ ਆਉਂਦਾ, ਪ੍ਰਾਣ ਤਾਂ ਨੇ ਉਹਨਾਂ ਚੰਨੇ ਜਿਹੜਾ ਸਾਹ ਆਉਂਦਾ, ਸਾਹ ਵੀ ਉਹ ਦੇ ਰਿਹਾ। ਆ ਜੋਤ ਵੀ ਉਹਦੇ ਕਾਰਨ, ਦੋ ਚੀਜ਼ਾਂ ਉਹਦੀਆਂ ਹੀ ਨੇ। ਕਿਉਂ ਸਾਹਿਬ ਮਨੋ
ਵਿਸਾਰੀ
ਹੈ, ਸਾਹਿਬ ਨੂੰ ਕਿਉਂ ਮਨੋ ਵਿਸਾਰੀ ਹੈ? ਦੋਵੇਂ ਚੀਜ਼ਾਂ ਉਹਦੀਆਂ ਨੇ, ਵਿਸਾਰਿਆ ਹੋਇਆ ਕੀ ਨੇ, ਵਿਸਾਰਿਆ ਇਕੱਲੇ ਹੋਇਆ ਸੰਬੋਧਨ ਬੁੱਧੀ ਨੂੰ। ਕਿਉਂ ਸਾਹਿਬ ਮਨੋ
ਵਿਸਾਰੀ ਹੈ,
ਹੋਰ ਬਥੇਰੇ ਲਿਜਾਵੇ ਪਾਏ ਹੋਏ ਨੇ ਬੁੱਧੀ ਨੇ ਆਪਣੇ ਨਾਲ। ਅਗਰ ਨੂੰ ਬਹੁਤ ਕੰਮ ਹੈ ਨਾ, ਬਹੁਤ ਕੰਮ ਇਹਨੇ ਵਿੱਢੇ ਹੋਏ ਨੇ।
ਆਪਣੇ ਹੱਥੀ ਆਪਣਾ ਆਪੇ ਹੀ ਕਾਰ ਸਵਾਰੀ,
ਆਪਣੇ ਹੱਥੀ ਆਪਣਾ ਆਪੇ ਹੀ ਕਾਰ ਸਵਾਰੀ ਹੈ। ਕਿਸੇ ਨੇ ਕਾਜ ਨਹੀਂ ਸਵਾਰਨਾ, ਇਹ ਆਪਣਾ ਕਾਜ ਆਪ ਸਵਾਰਨਾ ਪੈਣਾ। ਜੇ ਕੋਈ ਕਹਿੰਦਾ ਕੋਈ ਗੁਰੂ ਮੈਂ ਬਾਂਹ ਫੜ ਕੇ ਲੈ ਜੂ, ਆਦਮੀ ਵਿਅਕਤੀ, ਉਹ ਬਹੁਤ ਫਰੌਡੀ ਹੈ, ਆਪ ਤਾਂ ਨਰਕਾਂ ਨੂੰ ਜਾਊਗਾ, ਇਹ ਤੁਹਾਨੂੰ ਉਲਟੇ ਰਸਤੇ ਪਾ ਰਿਹਾ। ਗੁਰਬਾਣੀ ਨਹੀਂ ਬਣਦੀ ਜੇ ਆਪਣੇ, ਜੇ ਗੁਰੂ ਏ ਸਮਾਰ ਸਕਦਾ ਪਰਮੇਸ਼ਰ, ਤਾਂ ਇੱਥੇ ਆਹ ਅਡੰਬਰ ਕਰਨ ਦੀ ਕੀ ਲੋੜ ਸੀ? ਫਿਰ ਇਹ ਸੰਸਾਰ ਪੈਦਾ ਕਰਨ ਦੀ ਕੀ ਲੋੜ ਸੀ? ਉਹਨੂੰ ਇੰਨੀ ਚਿੰਤਾ ਪਾਲਣ ਦੀ ਕੀ ਲੋੜ ਸੀ? ਸਰਬ ਕੀ ਚਿੰਤਾ ਜਿਸ ਮਨ, ਪਰ ਇਹ ਚਿੰਤਾ ਕਾਹਦੇ ਕਰਦਾ? ਜਿਹੜਾ ਕੰਮ ਆਪਾਂ ਬਗੈਰ ਚਿੰਤਾ ਤੋਂ ਪੂਰਾ ਹੋ ਸਕਦਾ ਹੈ, ਚਿੰਤਾ ਉਹਦੀ ਫਿਰ ਚਿੰਤਾ ਸ਼ੁਰੂ ਕਰਦੀ ਹੈ। ਚਿੰਤਾ ਤਾਂ ਉਹਦੀ ਕਰੀਏ ਜਿਹੜਾ ਆਪਣੇ ਵਸ ਚ ਨਾ ਹੋਵੇ, ਭਾਈ ਕਿਸੇ ਤੋਂ ਕਰਾਉਣਾ ਬਗਾਨੇ ਹੱਥ ਕੰਮ। ਆਹ ਜਿਹੜੇ ਕੁਦਰਤੀ ਸਿਸਟਮ ਹੈ ਇਹਨੂੰ ਸਾਂਭਿਆ ਹੋਇਆ ਸੱਚਖੰਡ ਚ, ਕੰਮ ਕਰਨਾ ਜਿਹਨਾਂ ਵਾਸਤੇ ਕੀਤਾ ਉਹਨਾਂ ਨੇ ਆਪਣਾ। ਜਿੰਨਾ ਚਿਰ ਉਹਨਾਂ ਦਾ ਕੰਮ ਪੂਰਾ ਨਹੀਂ ਹੁੰਦਾ, ਸਿਸਟਮ ਬਦਲੀ ਕਰ ਸਕਦੇ, ਉਹਨਾਂ ਚਿਰ ਕਾਲਜ ਸਕੂਲ ਬੰਦ ਨਹੀਂ ਹੋ ਸਕਦਾ। ਸਕੂਲ ਵਾਸਤੇ ਸੂਰਜ ਵੀ ਚਾਹੀਦਾ, ਚੰਦ ਵੀ ਚਾਹੀਦਾ, ਸਭ ਕੁਝ ਚਾਹੀਦਾ, ਹਵਾ ਵੀ ਚਾਹੀਦੀ ਹੈ, ਕੁਦਰਤ ਵੀ ਚਾਹੀਦੀ ਹੈ। ਹੁਣ ਉਹ ਅਰੇਂਜਮੈਂਟ ਤਾਂ ਉਹਨਾਂ ਦਾ, ਖਾਣ ਪੀਣ ਦਾ ਇਹਨਾਂ ਦਾ, ਕੰਮ ਇਹਨਾਂ ਨੇ ਕਰਨਾ, ਉਹਦਾ ਆਏ ਕਰ ਸਕਦੇ ਨੇ, ਮੈਸੇਜ ਭੇਜ ਸਕਦੇ ਨੇ ਵੇਲੇ ਵੇਲੇ ਸਰ, ਸਮੇਂ ਸਮੇਂ ਸਰ। ਹਰ ਯੁੱਗ ਯੁੱਗ ਭਗਤ ਕਾਹਦੇ ਵਾਸਤੇ ਉਹ ਪਾਇਆ ਦੱਸਣ ਵਾਸਤੇ, ਜਦ ਬਿਲਕੁਲ ਨਹੀਂ ਪਤਾ ਰਹਿੰਦਾ, ਪਖੰਡਵਾਦ ਦਾ ਬਹੁਤਾ ਜ਼ੋਰ ਹੋ ਜਾਂਦਾ, ਫਿਰ ਹੁਣ ਪਖੰਡਵਾਦ ਦਾ ਜ਼ੋਰ ਹੀ ਹੋਇਆ ਹੈ। ਕੋਈ ਟੈਲੀਵਿਜ਼ਨ ਨਹੀਂ ਖਾਲੀ, ਸਾਹ ਨਹੀਂ ਆਉਣ ਦਿੰਦੇ, ਕਿਤਾਬਾਂ ਇੰਨੀਆਂ ਲਿਖ ਹੁੰਦੇ ਨੇ ਹੱਦ ਤੋਂ ਜ਼ਿਆਦਾ, ਗੱਲਬਾਤ ਕੁਛ ਹੈ ਹੀ ਨਹੀਂ। ਸਮੇਂ ਸਮੇਂ ਸਿਰ ਭਗਤ ਪੈਦਾ ਕੀਤੇ ਤਾਂ ਜਾਂਦੇ ਨੇ ਵੀ ਇਹਨਾਂ ਨੂੰ ਜਿਹੜੇ ਉਲਟੇ ਰਾਹ ਪਾਉਣ ਵਾਲੇ ਨੇ ਨਾ ਉਹਨਾਂ ਤੋਂ ਬਚਾਇਆ ਜਾ ਸਕੇ, ਸੱਚੀ ਗੱਲ ਦੱਸਣ ਵਾਸਤੇ ਆਪਣੇ ਹੱਥੀਂ ਆਪਣਾ ਆਪੇ ਹੀ ਦੱਸ। ਕਿਸੇ ਨੇ ਕਿਸੇ ਦਾ ਕਾਜ ਨਹੀਂ ਸਵਾਰਨਾ, ਨਾ ਕੋਈ ਸਵਾਰ ਸਕਦਾ। ਮਨ ਨੂੰ ਕੋਈ ਤੁਹਾਡੇ ਨੂੰ ਨਹੀਂ ਬਣਾ ਸਕਦਾ, ਆਪਣਾ ਅੰਦਰਲਾ ਮਨ ਹੀ ਬਾਹਰਲੇ ਮਨ ਨੂੰ ਬਣਾਉਂਦਾ। ਮਨ ਹੀ ਤੇ ਮਨ, ਜੇ ਕਿਸੇ ਨੇ ਛੱਡਣੀ ਹੈ ਫੀਮ ਉਹਦਾ ਮਨ ਮੰਨੂਗਾ ਛੱਡੂਗਾ, ਜਿੰਨਾ ਚਿਰ ਉਹਦਾ ਮਨ ਨਹੀਂ ਮੰਨਦਾ ਨਾ ਉਹ ਨਹੀਂ। ਜੇ ਕਿਸੇ ਨੇ ਮੰਦਾ ਕੰਮ ਕੋਈ ਛੱਡਣਾ ਤਾਂ ਉਹਦਾ ਮਨ ਮੰਨੂਗਾ ਛੱਡੂਗਾ, ਦੂਆ ਦੁਨੀਆਂ ਚਾਹੇ ਜ਼ੋਰ ਲਾ ਲਵੇ ਕੁਛ ਨਹੀਂ ਫਰਕ ਪੈਂਦਾ। ਇਸ ਕਰਕੇ ਧਰਮਾਂ ਦਾ ਕੋਈ ਫਰਕ ਨਹੀਂ ਪੈ ਰਿਹਾ। ਸਾਰੇ ਧਰਮ ਦੁਨੀਆਂ ਦੇ ਇੱਕ ਗੱਲ ਦਾ ਜ਼ਰੂਰ ਕਹਿ ਦਿੰਦੇ ਆਦਮੀਆਂ ਨੂੰ ਇਮਾਨਦਾਰ ਬਣੋ। ਚਲੋ ਛੱਡੋ, ਬਾਕੀ ਗੱਲ ਛੱਡ ਦਿੰਦੇ ਆਪਾਂ ਕਹਾਂ ਦੀ। ਉਹ ਇਮਾਨਦਾਰ ਕਿੰਨੇ ਕੁ ਬਣ ਰਹੇ ਹਨ? ਸਾਰੇ ਧਰਮ ਰੌਲਾ ਪਾਉਂਦੇ ਨੇ ਇਮਾਨਦਾਰ ਬਣੋ, ਨਾ ਤਾਂ ਰੌਲਾ ਪਾਉਣੇ ਵਾਲੇ ਇਮਾਨਦਾਰ ਨੇ। ਜੇ ਪਾਉਣੇ ਵਾਲੇ ਰੌਲਾ ਹੀ ਨਹੀਂ ਇਮਾਨਦਾਰ, ਕਹਿਣ ਵਾਲੇ ਨਹੀਂ ਇਮਾਨਦਾਰ, ਦੂਜਿਆਂ ਦੇ ਉਹਨਾਂ ਦਾ ਅਸਰ ਵੀ ਕੀ ਪਵੇ? ਸੁਣਨ ਵਾਲੇ ਹੀ ਇਮਾਨਦਾਰ ਕਿਉਂ ਬਣ? ਜੇ ਕਹਿਣ ਵਾਲੇ ਖੁਦ ਇਮਾਨਦਾਰ ਨਹੀਂ? ਇੰਨੇ ਧਰਮ ਦੇ ਬਾਵਜੂਦ ਅਸਰ ਕਿਉਂ ਨਹੀਂ ਪੈ ਰਿਹਾ? ਜਿਹਨਾਂ ਤੇ ਅਸਰ ਪਿਆ ਉਹਨਾਂ ਨੇ ਆਪਣੇ ਮਨ ਨੂੰ ਬਣਾ ਲਿਆ। ਕੋਈ ਐਸੀ ਗੱਲ ਨਹੀਂ ਵੀ ਉਹਨਾਂ ਦੇ ਕੋਈ ਰੱਬ ਵੱਖਰਾ ਸੀ ਜਾਂ ਕੋਈ ਵੱਖਰਾ, ਉਹਨਾਂ ਨੂੰ ਸੂਰਜ ਵੱਖਰਾ ਚੜਿਆ, ਉਹਨਾਂ ਨੂੰ ਹਵਾ ਕੋਈ ਵੱਖਰੀ ਮਿਲੀ ਹੈ, ਉਹ ਕੋਈ ਵੱਖਰੇ ਦੇਸ਼ ਦੇ ਵਿੱਚ ਰਹਿੰਦੇ ਸੀ? ਨਹੀਂ, ਉੱਥੇ ਹੀ ਰਹਿੰਦੇ ਸੀ। ਉਹਨਾਂ ਨੇ ਆਪਣਾ ਅੰਗਾ ਸੰਭਾਲ ਲਿਆ, ਦੂਜੇ ਲਾਪਰਵਾਹ ਨੇ, ਲਾਪਰਵਾਹ ਨੇ। ਉਹ ਨਹੀਂ ਸੰਭਾਲਣਾ ਚਾਹੁੰਦੇ, ਕਹਿੰਦੇ ਚਲੋ ਜੇ ਮੈਂ ਹੋ ਦੇਖੀ ਜਾਊ।
ਲੋਕ ਮਹਲਾ ਦੂਜਾ, ਇੱਕ ਨਹੀਂ ਆਸ ਕੀ ਦੂਜਾ ਲੱਗਿਆ ਜਾਏ।
ਆ ਕਹਿੰਦੇ ਕਿੱਦਾਂ ਗੱਲ ਆਸਕ ਲਫ਼ਜ਼ ਹੈਗਾ ਇਸਲਾਮ ਮਤ ਜ਼ਿਆਦਾ ਵਰਤਿਆ, ਇਸ਼ਕ ਔਰ ਆਸ਼ਕ ਲਫ਼ਜ਼ ਜਿਹੜਾ ਹੈਗਾ ਉਹ ਇਸਲਾਮ ਦੇ ਵਿੱਚ ਇਹਦੀ ਜ਼ਿਆਦਾ। ਇਹ ਅਸਲ ਦੇ ਵਿੱਚ ਇਸ਼ਾਰਾ ਉੱਧਰ ਨੂੰ ਹੈ, ਆਪਣੇ ਪ੍ਰੇਮ ਹੈ। ਹਿੰਦੀ ਬੋਲੀ ਦੇ ਵਿੱਚ ਪ੍ਰੇਮ, ਆਪਣੀ ਬੋਲੀ 'ਚ ਵੀ ਪ੍ਰੇਮ, ਜਿਹਨੂੰ ਪ੍ਰੇਮ ਕੀ ਉਹ ਤਾਂ ਨਹੀਂ ਪ੍ਰੇਮ ਪਾਇਆ। ਕਹਿੰਦੇ ਕਹਿੰਦੇ ਲਈ ਆਸ਼ਕੀ ਵਾਲੀ ਗੱਲ ਕਰਦੇ ਨੇ, ਆ ਜਿਹੜੇ ਦੂਏ ਲੱਗੇ ਹੋਏ ਨੇ ਹੁਣ ਕਈ ਗਾਉਣ ਵਾਲੇ, ਇਹ ਵੀ ਇਹੀ ਪ੍ਰਚਾਰ, ਇਹ ਵੀ ਕਹਿੰਦੇ ਨੇ ਸਾਡੀ ਭਗਤੀ ਹੈ। ਕਿਹਦੇ ਲਈ ਆਸ਼ਕੀ ਹੈ? ਇਹਨੂੰ ਕਿਹੜੀ ਆਸ਼ਕੀ ਦੀ ਗੱਲ ਕਰਦੇ ਤੁਸੀਂ? ਦੂਜੇ ਲੱਗੇ ਜਾਏ ਜਿਹੜੀ ਬਾਹਰ ਮੁਖੀ ਹੈ, ਜਿਹਦਾ ਮਤਲਬ ਹੈ ਬਾਹਰਲੇ ਸਰੀਰ ਨਾਲ, ਉਹਦਾ ਪ੍ਰਚਾਰ ਕਰ ਰਹੇ ਹੋ ਤੁਸੀਂ। ਉਹਦੀ ਰੇਂਜ ਵਿੱਚ ਕਿਹੜੇ ਆਉਂਦੇ? ਹੀਰ ਰਾਂਝੇ ਦਾ ਕਿੱਡਾ ਕਿੱਸਾ ਲਿਖਵਾ ਰਿਹਾ, ਕੀ ਸੀ ਉਹ, ਕੀ ਸੀ ਉਹ? ਸਰੀਰ ਦੇ ਤਾਂ ਖੜੇ ਸੀ ਤੁਸੀਂ, ਤੇ ਮਾਇਆ ਦੀ ਗੱਲ ਸੀ ਸਾਰੀ, ਆਤਮਾ ਦੀ ਕਿੱਥੇ ਗੱਲ ਸੀ? ਆਤਮਾ ਨੂੰ ਦੋਹਾਂ ਨੂੰ ਆਤਮਾ ਦਾ ਗਿਆਨ ਹੈ ਜੀ, ਆਤਮ ਗਿਆਨ ਤਾਂ ਦੋਹਾਂ ਕੋਲੇ ਨਹੀਂ। ਦੂਜੇ ਲੱਗੇ ਜਾਏ, ਲੱਗੇ ਤਾਂ ਮਾਇਆ ਨਾਲ ਜੁੜੇ ਹੋਏ ਨੇ, ਤਾਂ ਇਹ ਤਾਂ ਰੂਪੇ ਕੰਮ ਹੈ, ਦੋਸਤੀ ਹੈ। ਆਤਮਾ ਦੀ ਆਤਮਾ ਨਾਲ ਨਹੀਂ, ਆਤਮਾ ਪਰਾਤਮਾ ਦੀ ਨਹੀਂ ਹੈ, ਦੋਏ ਨਾਲ ਸੁਤੰਤਰ, ਦੋਏ ਨਾਲ ਸੁਤੰਤਰ, ਰੂਪ ਵੀ ਨਾਲ ਸੁਤੰਤਰ, ਕਾਮਨਾ ਵੀ ਨਾਲ ਸੁਤੰਤਰ, ਤੇ ਦੋਸਤੀ ਵੀ ਨਾਲ ਸੁਤੰਤਰ। ਪਿੱਛੇ ਕੋ ਰੂਪ ਦੇਖੇ ਦੁਨੀਆ ਨਾ ਸੁਤੰਤਰ ਹੋ ਗਿਆ, ਕਾਮਨਾ ਤਾਂ ਨਾਸਵੰਤ ਹੈ, ਇਹ ਤਾਂ ਨਾਸਵੰਤ ਹੈ। ਇੱਥੇ ਜਿੰਨਾ ਚੀਜ਼ ਸੌਂ ਜਾਂਦਾ ਜਾਂ ਮਰ ਜਾਂਦੀ ਹੈ ਕਾਮਨਾ, ਬੇਹੋਸ਼ ਦੀ ਕਾਮਨਾ ਮਰੀ ਹੋਈ ਹੈ, ਇਹ ਤਾਂ ਰੋਜ਼ ਮਰਦੀ ਹੈ ਕਈ ਕਈ ਵਾਰ, ਇਹਦਾ ਕੀ ਹੈ? ਗੱਲਾਂ ਹੀ ਕੁਛ ਨਹੀਂ। ਰੂਪ ਵੀ